ਇਹ ਸੱਪ ਹੁੰਦਾ ਨਾ, ਉਦੋਂ ਸਪੇਰਾ ਜ਼ਿਆਦਾ ਡਰਦਾ, ਉਹਦਾ ਭੇਤੀ ਨਹੀਂ ਹੁੰਦਾ, ਜੇ ਉਹਦਾ ਭੇਤੀ ਨਹੀਂ ਹੁੰਦਾ ਨਵੇਂ ਸੱਪ ਦਾ, ਇਹ ਸੁੱਖ ਤਾਂ ਨਵਾਂ ਸੱਪ ਹੈ, ਇਹਦਾ ਜੋ ਭੇਤ ਨਹੀਂ। ਜਿਹੜਾ ਪੁਰਾਣਾ ਸੁੱਖ ਉਹਦੇ ਤਾਂ ਅਸੀਂ ਭੇਤੀ ਹਾਂ ਨਾ, ਪੁਰਾਣੇ ਵੀ ਤਾਂ ਕਈ ਸੁੱਖ ਨੇ, ਸੁੱਖ ਹਰੇ ਕੇ ਪੁਰਾਣਾ ਹੋ ਜਾਂਦਾ, ਅੱਜ ਸੁੱਖ ਨਵਾਂ ਨਵੇਂ ਦਾ ਚਾਹ ਹੁੰਦਾ, ਪੁਰਾਣਾ ਹੋ ਗਿਆ ਉਹ ਜਿਹਾ ਹੀ ਹੋ ਜਾਂਦਾ, ਕਈ ਵਾਰ ਸੁੱਖ ਆਪੇ ਬਦਲ ਜਾਂਦਾ ਦੁੱਖ ਚ, ਜਾਂ ਕਚਹਿਰੀਆਂ ਭੁਗਤਾਨ ਲੱਗ ਜਾਂਦੇ ਨਾ ਤਰੀਕਾਂ ਜਾਣ ਮੁੰਡੇ ਨੂੰ ਵਿਆਹ ਕੇ, ਫਿਰ ਉਹ ਸੁੱਖ ਕਿਹੋ ਜਿਹਾ ਹੁੰਦਾ, ਉਦੋਂ ਵੀ ਗੱਲਾਂ ਕਰਦੇ ਨੇ ਬਾਹਰ ਬਹਿ ਕੇ ਵੀ ਇਹ ਪਤਾ ਹੁੰਦਾ ਤਾਂ ਐਂ ਕਿਉਂ ਕਰਦੇ, ਐ ਘੜੀ ਦਾ ਪਤਾ ਹੀ ਨਹੀਂ ਸੀ। ਉਹੀ ਸੁੱਖ ਦੇਖੋ ਦੂਏ ਲੋਟ ਬਦਲ ਗਿਆ, ਦੁੱਖ ਚ ਬਦਲ ਗਿਆ ਨਾ, ਕਦੋਂ ਸੁੱਖ ਨੇ ਦੁੱਖ ਚ ਬਦਲ ਜਾਣਾ ਕੋਈ ਪਤਾ ਨਹੀਂ। ਇਸ ਕਰਕੇ ਸੁੱਖ ਔਰ ਦੁੱਖ ਨੂੰ ਸਮ ਕਰਕੇ, ਬਲਕਿ ਸੁੱਖ ਨੂੰ ਸਹਿਣਾ ਚਾਹੀਦਾ, ਸਹਿਣਾ ਬਰਦਾਸ਼ਤ ਕਰਨਾ ਚਾਹੀਦਾ ਸੁੱਖ ਨੂੰ, ਦੁੱਖ ਨੂੰ ਨਹੀਂ ਬਰਦਾਸ਼ਤ ਕਰਨਾ ਚਾਹੀਦਾ, ਦੁੱਖ ਨੂੰ ਹੰਡਾਉਣਾ ਚਾਹੀਦਾ ਜਾਂ ਕੱਪੜਾ ਹੰਡਾਈਦਾ, ਜਾਂ ਕੱਪੜਾ ਹੰਡਾਈਦਾ ਨਾ, ਦੁੱਖ ਤਾਂ ਹੰਡਾਉਣਾ ਚਾਹੀਦਾ ਸੀ ਔਰ ਸੁੱਖ ਤੋਂ ਚੌਕਸ ਰਹਿਣਾ ਚਾਹੀਦਾ। ਸੁੱਖ ਇੱਕ ਤਾਂ ਬਹੁਤੀ ਚੀਜ਼ ਦਾ ਹੁੰਦਾ ਨਹੀਂ, ਸੁੱਖ ਬਹੁਤੀ ਦੇਰ ਦਾ ਰਹਿੰਦਾ ਨਹੀਂ ਹੁੰਦਾ, ਸੁੱਖ ਸੁੱਖ ਦੀ ਉਮਰੇ ਥੋੜ੍ਹੀ ਹੁੰਦੀ ਹੈ। ਜੇ ਸਾਨੂੰ ਪਤਾ ਹੋਵੇ ਵੀ ਸਾਡੇ ਇਸ ਬੱਚੇ ਦੀ ਉਮਰ ਥੋੜ੍ਹੀ ਹੈ ਤਾਂ ਉਹਦੇ ਨਾਲ ਉਹਨਾਂ ਪ੍ਰੇਮ ਨਹੀਂ ਹੁੰਦਾ, ਪੈਂਦਾ ਹੀ ਨਹੀਂ ਜੇ ਪਹਿਲਾਂ ਹੀ ਪਤਾ ਹੋਵੇ, ਜੇ ਕੋਈ ਦੱਸ ਦੇਵੇ ਨਾ ਸੰਤ, ਕੋਈ ਵਿਸ਼ਵਾਸ ਕਰ ਲਵੇ, ਜੇ ਆਦਮੀ ਨੂੰ ਕੋਈ ਦੱਸ ਦੇਵੇ ਵੀ ਤੈਂ ਅੱਠਵੇਂ ਨੂੰ ਵਾਹੀ ਮਰ ਜਾਣਾ, ਲੈ ਉਹਦਾ ਉਹ ਸੌਕਾ ਇਹਨਾਂ ਟੁੱਟ ਜਾਂਦਾ, ਟੁੱਟ ਜਾਂਦਾ ਬਸ, ਫਾਂਸੀ ਵਾਲੇ ਦਾ ਟੁੱਟ ਜਾਂਦਾ, ਫਾਂਸੀ ਲੱਗ ਜਾਂਦੀ ਹੈ, ਉਹਨਾਂ ਨੂੰ ਅੱਗਾ ਦੀਦਾ ਫਿਰ ਪਿੱਛਾ ਤਾਂ ਦੀਦਾ ਹੀ ਨਹੀਂ। ਇਸ ਕਰਕੇ ਜਦੋਂ ਮਰਨ ਮਨੋ ਵਸਾਰਿਆ ਹੋਇਆ ਤਾਂ ਦੁੱਖ ਸੁੱਖ ਤੇ ਤੁਹਾਨੂੰ ਨਿਗਾਹ ਲੱਗਦੀ, ਸੁੱਖ ਚੰਗੇ ਲੱਗਦੇ ਨੇ, ਸੁੱਖ ਨਹੀਂ ਚੰਗੇ ਲੱਗਦੇ ਜੇ ਮਰਨ ਵਾਲੇ ਹੋਵੇ, ਮਰਨ ਮਨੋ ਵਿਸਰਿਆ ਹੋਇਆ ਹੋਵੇ ਫਿਰ ਸੁੱਖ ਚੰਗੇ ਲੱਗਦੇ ਨੇ, ਵਰਨਾ ਦੁੱਖ ਜਿਹੜੇ ਨੇ ਉਹ ਤਾਂ ਚੰਗੇ ਲੱਗਦੇ ਨੇ ਮਰਨ ਵਾਲੇ ਨੂੰ, ਚਾਹੁੰਦਾ ਹੁਣ ਮੇਰੇ ਜਿਹੜਾ ਕੁਛ ਹੁਣ ਤੇ ਹੋ ਗਿਆ ਹੋ ਗਿਆ, ਹੁਣ ਨਾ ਮੇਰੇ ਹਫ਼ਤਾ ਦਸ ਦਿਨ ਮਨੋ ਵਿਸਰੇ, ਜਿਹੜੇ ਮੇਰੇ ਹਫ਼ਤਾ ਦਸ ਦਿਨ ਰਹਿੰਦੇ ਨੇ ਨਾ, ਫਸਤੀ ਵਾਲਾ ਕਹਿੰਦਾ ਫਿਰ ਹੁਣ ਤਾਂ ਮੈਂ ਜੁੜਿਆ ਹੀ ਰਹਾਂ, ਹੁਣ ਮੇਰਾ ਤਾਂ ਕੰਮ ਖਤਮ। ਦੁੱਖ ਨੂੰ ਤਾਂ ਐਂ ਹੰਡਾਉਣਾ ਚਾਹੀਦਾ ਜਿਵੇਂ ਫਾਂਸੀ ਵਾਲਾ ਹੰਡਾਉਂਦਾ, ਉਹਨੂੰ ਪਤਾ ਮੇਰਾ ਹਫ਼ਤਾ ਰਹਿ ਗਿਆ, ਦਿਨ ਦਿਨ ਘੜੀ ਘੜੀ ਉਹਦੀ ਪਿੱਛੇ ਪੈਂਦੀ ਹੈ ਨਾ ਬੀਤਦੀ ਹੈ, ਐਂ ਦੁੱਖ ਹੰਡਾਉਣਾ ਚਾਹੀਦਾ, ਸੁੱਖ ਨੂੰ ਬਰਦਾਸ਼ਤ ਕਰਨਾ ਚਾਹੀਦਾ ਵੀ ਇਹਦੇ ਵਿੱਚੋਂ ਪਤਾ ਨਹੀਂ ਕੀ ਸੱਪ ਨਿਕਲੇ ਹੋਣਾ, ਕੋਈ ਧਿਆਨ ਰੱਖੇ ਵੀ ਜੋ ਕੋਈ ਗਲਤ ਨਿਕਲਣਾ, ਦੋਵੇਂ ਸੱਪ ਤਾਂ ਨਹੀਂ ਭੇਦ ਕਦੋਂ ਡੰਗ ਮਾਰ ਦੇਣਾ ਇਹਨੇ, ਔਰ ਕਿੰਨਾ ਕੁ ਜ਼ਹਿਰੀ ਲੱਗਦਾ ਇਹ ਵੀ ਨਹੀਂ ਪਤਾ। ਜੇ ਤਾਂ ਇਹ ਦੋਵੇਂ ਗੱਲਾਂ ਇਸ ਤਰੀਕੇ ਨਾਲ ਵਰਤਦਾ ਸੁੱਖ ਦੁੱਖ ਨੂੰ, ਫਿਰ ਤਾਂ ਇਹਨੂੰ ਮਾੜੀ ਮੋਟੀ ਗੁਰਬਾਣੀ ਦੀ ਸਮਝ ਹੈ, ਫਿਰ ਤਾਂ ਸੁੱਖ ਦੇ ਜਾਂ ਦੁੱਖ 'ਚ ਬਦਲਣਾ ਨਾ, ਇਹਨੂੰ ਬਹੁਤੇ ਝਟਕਾ ਨਹੀਂ ਪੈਣਾ, ਫਿਰ ਤਾਂ ਬਹੁਤਾ ਝਟਕਾ ਨਹੀਂ ਪੈਂਦਾ, ਕਹਿੰਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਗੱਲ ਦਾ, ਜਿਹੜੀ ਗੱਲ ਦਾ ਪਹਿਲਾਂ ਹੀ ਪਤਾ ਹੁੰਦਾ ਉਹਦਾ ਝਟਕਾ ਘੱਟ ਹੁੰਦਾ। ਜਿਹੜੇ ਮਰੀਜ਼ ਦਾ ਸਾਨੂੰ ਪਤਾ ਹੋਵੇ ਵੀ ਇਹ ਬਚ ਨਹੀਂ ਸਕਦਾ, ਸਾਲ ਪਹਿਲਾਂ 6 ਮਹੀਨੇ ਪਹਿਲਾਂ ਪਤਾ ਲੱਗ ਜਾਵੇ ਉਹਦਾ ਝਟਕਾ ਇੰਨਾ ਨਹੀਂ ਪੈਂਦਾ, ਪਤਾ ਤਾਂ ਸੀਗਾ ਸਾਨੂੰ ਸਾਲ ਦਾ, ਕੀ ਕਰੀਏ ਅਸੀਂ ਆਪਣੀ ਬਾਹ ਲਾ ਲਈ ਭਾਈ, ਉਹ ਹੌਲੀ 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 ਉਹਨਾਂ ਚਿਰ ਚੋਂ ਸਾਰੀ ਬਰਦਾਸ਼ਤ ਕਰਦੀ, ਉਹਨਾਂ 'ਤੇ ਮਾਤਾ ਮਿਲ ਗਿਆ। ਜਾ ਸੁੱਖ ਤਾਵਨਾ, ਕਿਉਂਕਿ ਸਿਮਰਨ ਦੀ ਇੱਛਾ ਸੁੱਖ ਵਿੱਚ ਨਹੀਂ ਰਹਿੰਦੀ, ਭੁੱਲ ਜਾਂਦਾ, ਝਟਕਾ ਬੜਾ ਪੈਂਦਾ, ਫਿਰ ਤਾਂ ਝਟਕਾ ਨਹੀਂ ਸਹਿ ਹੁੰਦਾ, ਝਟਕਾ ਸਾਨੂੰ ਔਖਾ ਹੋ ਜਾਂਦਾ, ਉਹ ਭੋਲ ਝਟਕਾ ਪੈ ਗਿਆ ਬਸ 'ਚ ਬੈਠੇ ਹਾਂ, ਜੇ ਆਪਾਂ ਚੌਕਸ ਬੈਠੇ ਨਾ ਹੱਥ ਪਾ ਕੇ ਕੋਈ ਝਟਕਾ ਪੈ ਗਿਆ ਤਾਂ ਸੰਭਲ ਜਾਂਗੇ, ਜੇ ਅਭੋਲ ਬੈਠੇ ਹਾਂ ਕੀ ਪਤਾ ਕਿਹੋ ਜਿਹੀ ਸੱਟ ਲੱਗੇ, ਮੂੰਹ ਮੱਥਾ ਭਨਾ ਬੈਠੀਏ, ਐਂ ਮੂੰਹ ਮੱਥਾ ਭਨਾ ਲਈਦਾ, ਚੌਕਸ ਹੋ ਕੇ ਨਾ ਜੇ ਬੈਠੀ ਚੌਕਸ ਹੋ ਕੇ ਬੈਠਣਾ ਚਾਹੀਦਾ। ਦੁੱਖ ਵੇਲੇ ਜ਼ਿਆਦਾ ਚੌਕਸੀ ਦੀ ਲੋੜ ਹੈ ਨਾ ਸੁੱਖ ਵੇਲੇ ਜ਼ਿਆਦਾ ਚੌਕਸੀ ਦੀ ਲੋੜ ਹੈ? ਦੁੱਖ ਵੇਲੇ ਚੌਕਸੀ ਦੀ ਕੀ ਲੋੜ ਹੈ? ਕੀ ਲੋੜ ਹੈ ਚੌਕਸੀ? ਦੁੱਖ ਤਾਂ ਹੈ ਉਹ ਦੁੱਖ। ਇਹ ਕਵੀ ਕਹਿੰਦੇ ਤਬ ਬੂਸਣੋ ਕੋ ਕਿਆ ਗਣਾ, ਤਬ ਵੋ ਬੂਸਣੋ ਕੋ ਕਿਆ ਗਣਾ, ਜਬ ਕਿਸੀ ਨੇ ਓਖੜੀ ਮੈਂ ਸਰਦੀਆ, ਜਦੋਂ ਓਖੜੀ ਚ ਸਿਰੇ ਦੇ ਤਾ ਫਿਰ ਬੂਸਲੇ ਕੀ ਗਣਨੇ ਨੇ? ਦੋ ਵੱਧ ਪੈ ਗਏ, ਚਾਰ ਵੱਧ ਪੈ ਗਏ, ਦੋ ਘੱਟ ਪੈ ਗਏ। ਜੇ ਬੋਲੇ ਉੱਤੋਂ ਪੈਂਦੇ ਉਖੜੀ ਸਿਰੇ ਦੇ ਲਿਆ ਫਿਰ ਉਹ ਬੂਹੜਾ ਗਿਣਦਾ ਹੁੰਦਾ, ਫਿਰ ਨਹੀਂ ਗਿਣਦਾ ਹੁੰਦਾ। ਇਹ ਅਵਸਥਾ ਦੇ ਵਿੱਚ ਦੁੱਖ ਨੂੰ ਮੰਨ ਕੇ ਚੱਲ ਕੇ ਹਾਂਜੀ
ਤੂੰ ਕਰਤਾ ਕਰਨਾ ਮੈਂ ਨਹੀਂ,
ਤੂੰ ਕਰਤਾ ਕਰਨਾ ਮੈਂ ਨਹੀਂ, ਕਰਤਾ ਵੀ ਤੂੰ ਹੈ, ਕਰਤਾ ਵੀ ਤੂੰ ਹੈ, ਕਰਨਾ ਵੀ ਤੂੰ ਹੈ, ਕਰਨਾ ਕੀ ਹੈ? ਸ੍ਰਿਸ਼ਟੀ ਦਾ ਰਚਣਹਾਰ ਸਿਰਜਣਹਾਰ ਤੂੰ, ਮੇਰਾ ਵੀ ਕਰਤਾ ਤੂੰ, ਜੋ ਕੁਛ ਹੁਣ ਮੈਂ ਤੋਂ ਕਰਾਉਣਾ ਤੈਂ ਕਰਨਾ, ਉਹ ਵੀ ਤੇਰੀ ਤਾਕਤ ਬਿਨਾਂ ਨਹੀਂ ਹੋਣਾ। ਜੇ ਆਪਾਂ ਕਹੀਏ ਕਹਿੰਦਾ ਕੀ ਕਰਕੇ ਆਇਆ, ਕਹਿੰਦਾ ਹਲਵਾ ਕੇ ਆਇਆ, ਨਾ ਹਲਦਾ ਲੈਂਦਾ ਬੁੜਦਾ ਨਹੀਂ ਲੈਂਦਾ, ਬੁੜਦਾ ਨਹੀਂ ਨਾ ਲੈਂਦਾ, ਹਲਵਾ ਕੇ ਕਿਉਂਕਿ ਹਲਣਾ ਕੀ ਵਾ, ਬੁੜਦ ਕਿੱਥੇ ਗਈ? ਜਿਹਦਾ ਜ਼ੋਰ ਲੱਗਿਆ ਤਾਂ ਨਾ ਹੀ ਨਹੀਂ ਬੋਲੀ ਹੈ ਸਾਡੀ, ਹੈ ਹਲਵਾ ਕੇ ਆਇਆ ਮੈਂ, ਠੀਕ ਹੈ ਹਲਵਾ ਕੇ ਬਸ। ਕਹਿੰਦਾ ਛੇ ਸੱਤ ਵਿਘੇ ਜ਼ਮੀਨ ਪਲਟ ਕੇ ਰੱਖਤੀ, ਹੜ ਨੇ ਪੜਤੀ, ਇਕੱਲਾ ਹੀ ਹੜ ਲੈ ਜਾਂਦਾ ਫਿਰ ਪੜ ਦਿੰਦਾ, ਇਕੱਲਾ ਹੀ ਹੜ ਨੂੰ ਭੇਜ ਦਿੰਦਾ ਫਿਰ ਤੈਂ ਕੀ ਕਰਨ ਜਾਣਾ ਸੀ? ਕਰਨ ਵਾਲੇ ਕੌਣ ਨੇ? ਕਰਨ ਵਾਲੇ ਦਾ ਨਾਂ ਸੰਸਾਰ ਹੀ ਇਕੱਠੇ ਲਿਆ ਜਾਂਦਾ, ਉਹ ਬੜਦਾ ਦਾ ਗਰੀਬਾਂ ਦਾ ਨਾਂ ਹੀ ਨਹੀਂ ਹੈ। ਜਿਹਨਾਂ ਨੇ ਹੜ ਵੀ ਖਿੱਚਿਆ ਤੇ ਰਮੋਜ ਵੀ ਖਿੱਚ, ਆਉਂਦੇ ਹੋਏ ਨੇ ਵੀ ਖਿੱਚਿਆ, ਜਾਂਦੇ ਹੋਏ ਨੇ ਵੀ ਖਿੱਚਿਆ, ਹੜ ਤਾਂ ਤੁਰ ਕੇ ਵੀ ਨਹੀਂ ਜਾ ਸਕਿਆ ਨਾਲ ਉਹਨਾਂ ਦੇ, ਉਹ ਵੀ ਉਹਨਾਂ ਦੇ ਮੋਢਿਆਂ 'ਤੇ ਗਿਆ ਚੜ ਕੇ। ਇਹੋ ਜਿਹਾ ਕੁਛ ਹੈ ਸਾਡੀ ਬੋਲੀ, ਐਸੀ ਹੈ ਗੁਰਬਾਣੀ ਦੀ ਬੋਲੀ, ਕੈਸੀ ਹੈ? ਤੂੰ ਕਰਤਾ ਕਰਨਾ ਮੈਂ ਤਾਂ ਹਾਲਾ, ਉਹ ਲੱਕੜੀ ਦਾ ਮੈਂ ਕੀ ਆ, ਜ਼ੋਰ ਤੇਰਾ ਲੱਗਿਆ ਨੋ ਮੇਰਾ ਹੋਇਆ, ਨੋ ਕਿਹਦਾ ਹੋਇਆ? ਨੋ ਮੇਰਾ, ਜ਼ੋਰ ਤੇਰਾ, ਨੋ ਤਾਂ ਹੜਦਾ ਜ਼ੋਰ ਤੇਰਾ ਲੱਗਦਾ, ਬਣਾਇਆ ਵੀ ਆਦਮੀ ਨੇ ਹੜ, ਬਣਾਇਆ ਕੀ ਨੇ ਹੜ, ਆਪੇ ਬਣ ਗਿਆ, ਬੜੇ ਬਣਾਏ ਹੜ ਜਪਦੇ ਨੇ ਧਰਤੀ ਚੋਂ, ਆਦਮੀ ਨੇ ਕੜਿਆ, ਆਦਮੀ ਨੇ ਬਣਾਇਆ, ਆਦਮੀ ਨੇ ਉਹ ਜਿਹਨੇ ਬਣਾਇਆ, ਬਣਾਇਆ ਕੀ ਨੇ? ਅਕਲ, ਅਕਲ ਨਹੀਂ ਬਣਾਇਆ ਨਾ ਹੜ, ਲੱਕੜੀ ਸੀ ਉਹ ਤਾਂ ਇੱਕ ਬਸ, ਨੌਂ ਕਿਹਦਾ ਰਹਿ ਗਿਆ? ਬਣਾਉਣ ਵਾਲੇ ਦਾ ਵੀ ਚਲਿਆ ਗਿਆ, ਜਿਹਦਾ ਸ਼ਕਤੀ ਉਹ ਵੀ ਚਲਿਆ ਗਿਆ, ਨੌਂ ਨੌਂ ਮੇਰੇ ਮੇਰਾ ਰਹਿ ਗਿਆ, ਮੈਂ ਨਹੀਂ, ਮੇਰਾ ਕੁਛ ਨਹੀਂ, ਮੈਂ ਤਾਂ ਹੜ ਖਿੱਚੀ ਫਿਰਦਾ ਤੂੰ ਆਪਣੀ ਤਾਕਤ ਨਾਲ, ਮੈਂ ਸਰੀਰ ਤੇ ਆ ਕੇ ਮੁਕਦੀ ਹੈ ਨਾ, ਮੈਂ ਤਾਂ ਸਰੀਰ ਨਾਲ ਸੰਬੰਧਿਤ ਹੈ ਗੱਲ ਬਸ।
ਜਾਹੋ ਕਰੀ ਨਾ ਹੋਈ,
ਜਾਹੋ ਕਰੀ ਨਾ ਹੋਈ, ਮੇਰਾ ਕੀਤਾ ਕੁਛ ਨਹੀਂ ਹੋ ਸਕਦਾ, ਜੇ ਹੜ ਰੱਖ ਦਿੰਦੇ ਖੇਤ ਚ ਕਿਹੜਾ ਵਾਧੂ, ਉਹ ਇਹਦਾ ਤਾਂ ਕੀਤਾ, ਜੇ ਇਕੱਲਾ ਹਾਲ ਕੁਛ ਕਰਨਾ ਚਾਹੇ ਤਾਂ ਆਮ ਨਹੀਂ ਵਿਚਾਰਾ ਕਰ ਸਕਦਾ, ਉਹਨੇ ਕੀ ਕਰ ਸਕਦੇ ਨੇ? ਇਹ ਜਨਤਾ ਜਨਤਾ ਕੇ ਬਸ ਕੀ ਹੈ,
ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ,
ਬਲਿਹਾਰੀ ਕੁਦਰਤ ਵਸਿਆ, ਬਲਿਹਾਰੀ ਹੈ ਇਸ, ਮੈਂ ਤਾਂ ਇਸ ਗੱਲ ਦੇ ਕਿ ਕਿਸ ਤਰੀਕੇ ਨੇ ਤੂੰ ਕੁਦਰਤ ਦੇ ਵਿੱਚ ਵਸਿਆ, ਤੇਰਾ ਨਾਂ ਹੀ ਕਿਤੇ ਨਹੀਂ ਹੈ, ਤੇਰਾ ਨਾਂ ਹੀ ਕਿਤੇ ਨਹੀਂ ਹੈ, ਕਰਨ ਵਾਲਾ ਕਾਰਨ ਕਾਰਨ ਸਭ ਕੁਛ ਤੂੰ ਹੈ, ਤੇਰਾ ਨਾਂ ਹੀ ਕਿਤੇ ਨਹੀਂ ਕੋਈ ਲੈ ਰਿਹਾ, ਲੋਕ ਭਾਸ਼ਾ ਚ ਤੇਰਾ ਜਿਗਰ ਕਿਤੇ ਨਹੀਂ ਹੈ, ਬਾਪ ਕਿੱਡਾ ਹੋ ਗਿਆ, ਬੁੱਢਾ ਕਿੱਡਾ ਹੋ ਗਿਆ, ਮੁੰਡਾ ਜਵਾਨ ਹੋ ਗਿਆ, ਬੁੜਾ ਨਹੀਂ ਕਹਿੰਦੇ ਹੋ ਗਿਆ, ਜਵਾਨ ਹੋ ਗਿਆ, ਜਵਾਨ ਹੋ ਗਿਆ ਗੂੜਾ ਹੋ ਗਿਆ। ਇੱਥੇ ਸੰਸਾਰ ਦੇ ਵਿੱਚ ਆਪਾਂ ਵਿਰੋਧੀ ਗੱਲਾਂ ਰਹਿ ਦੀਆਂ ਦੋ। ਅੰਗਰੇਜ਼ ਕਹਿੰਦੇ ਨੇ 20 ਸਾਲ ਪੁਰਾਣਾ ਬੁੜਾ ਹੋ ਗਿਆ, ਅਸੀਂ ਕਹਿੰਦੇ 20 ਸਾਲ ਦਾ ਜਵਾਨ ਹੋ ਗਿਆ। ਹਿੰਦੁਸਤਾਨ ਦੇ ਲੋਕ ਕਹਿੰਦੇ ਨੇ 20 ਸਾਲ ਦਾ ਜਵਾਨ ਹੈ, ਅੰਗਰੇਜ਼ ਕਹਿੰਦੇ ਨੇ 20 ਸਾਲ ਦਾ ਬੁੜਾ ਪੁਰਾਣਾ ਹੋ ਗਿਆ। ਸਾਡੇ ਹੀ ਦੋ ਬਿਆਨ ਨੇ, ਇਹ ਅੰਗਰੇਜ਼ਾਂ ਨੇ ਕਿਹਾ ਹੋਇਆ ਕਿ ਮੌਤ ਨੂੰ ਯਾਦ ਰੱਖੋ। ਉਹ ਆਦਮੀਆਂ ਨੇ ਮੌਤ ਯਾਦ ਰੱਖ ਕੇ ਗੱਲ ਕਹੀ ਹੋਈ ਹੈ 20 ਸਾਲ ਪੁਰਾਣਾ ਹੋ ਗਿਆ, ਅਸੀਂ ਮੌਤ ਨੂੰ ਭੁੱਲ ਕੇ ਕਿਹਾ ਹੋਇਆ 20 ਸਾਲ ਦਾ ਜਵਾਨ ਹੋ ਗਿਆ। ਜਿਹੜਾ 20 ਈਅਰਸ ਓਲਡ ਕਹਿੰਦਾ ਉਹਦੇ ਮੌਤ ਯਾਦ ਹੈ, ਔਰ ਮੌਤ ਦੀ ਹੈ ਨੇੜੇ ਜਾ ਰਹੇ ਮੌਤ ਦੇ, ਉਹ 20 ਕਦਮ ਅੱਗੇ ਚਲਾ ਗਿਆ 100 ਕਦਮ ਤੇ ਮੌਤ ਖੜੀ ਹੈ, 60 ਕਦਮ ਤੇ ਮੌਤ ਖੜੀ ਹੈ, ਉਹ ਤਾਂ ਉਹਨੇ ਕਦਮ ਨੇੜੇ ਚਲਾ ਗਿਆ ਉਹਦੇ। ਸਾਨੂੰ ਮੌਤ ਦੀ ਉਹ ਕੋਈ ਨੀ, ਸਾਨੂੰ ਸਰੀਰ ਜਵਾਨ ਦੀਦਾ, ਕਮਾਈ ਦੇ ਵੱਲ ਨੂੰ ਨੇੜੇ ਨੂੰ ਚਲਿਆ ਗਿਆ ਉਹ ਦੀਦਾ, ਮੌਤ ਉਹ ਨੇੜੇ ਚਲਾ ਗਿਆ ਉਹਦਾ ਦੀਦਾ ਕੋਈ ਨੀ। ਇਹੀ ਕਬੀਰ ਕਹਿ ਰਿਹਾ, ਜਨ ਨਹੀਂ ਜਾਣਤ
ਸੁੱਤ ਵੱਡਾ ਹੋਤਾ,
ਸੁੱਤ ਵੱਡਾ ਹੋਤਾ, ਇਤਨਾ ਤਾਂ ਨਾ ਜਾਣਤ ਦਿਨ ਦਿਨੋਦ ਘਟਦਾ। ਇਸ ਤਰੀਕੇ ਨਾਲ ਅੰਗਰੇਜ਼ ਨੇੜੇ ਖੜੇ ਨੇ ਸਾਡੇ ਗੁਰਬਾਣੀ ਦੇ, ਇਹੀ ਵਜ੍ਹਾ ਕਿ ਅੰਗਰੇਜ਼ ਛੇਤੀ ਮੰਨਦੇ ਨੇ ਬਾਣੀ ਨੂੰ। ਗੁਰਬਾਣੀ ਐਂਗਲ ਤੋਂ ਗੱਲ ਕਰ ਰਹੀ ਹੈ ਉਹਨਾਂ ਦੇ ਤੋਂ, ਉਹਨਾਂ ਦੀ ਭਾਸ਼ਾ ਦੇ ਮੁਤਾਬਕ ਗੱਲ ਕਰ ਰਹੀ ਹੈ, ਉਹਨਾਂ ਦੇ ਦ੍ਰਿਸ਼ਟੀਕੋਣ ਦੇ ਜ਼ਿਆਦਾ ਨੇੜੇ ਹੈ ਗੁਰਬਾਣੀ, ਪਰ ਉਹਨਾਂ ਨੂੰ ਪੂਰਾ ਦ੍ਰਿਸ਼ਟੀਕੋਣ ਗਿਆਨ ਹੈ ਨਹੀਂ ਉਹਨਾਂ ਦੇ ਭਾਸ਼ਾ 'ਚ। ਉਹਨਾਂ ਦੇ ਜੋ ਵੀ ਪੈਗੰਬਰ ਹੋਏ ਨੇ, ਜੋ ਉਹਨਾਂ ਦੇ ਸਿਆਣੇ ਹੋਏ ਨੇ, ਉਹਨਾਂ ਕੋਲ ਪੂਰਾ ਗਿਆਨ ਨਹੀਂ ਸੀ, ਲੇਕਿਨ ਬੇਸਿਕ ਗਿਆਨ ਇਹ ਠੀਕ ਸੀ। ਇੱਥੇ ਸਾਰਿਆਂ ਨੂੰ ਪੜ੍ਹਾਤਾ ਉਹਨਾਂ ਨੇ, ਆਪਣੇ ਵਿਦਵਾਨਾਂ ਨੂੰ ਵੀ ਉਹ ਗਿਆਨ 'ਚ ਕਢਾਤਾ। 10 ਈਅਰਸ ਓਲਡ, 1 ਈਅਰ ਓਲਡ, ਓਲਡ ਕਹੋ, ਅਸੀਂ ਤਰਨਾ ਕਹਿ ਰਹੇ ਹਾਂ, ਬੁੱਢੇ ਕਹਿ ਦਿੰਦੇ ਹਾਂ, ਪੁਰਾਣੇ ਕਹਿ ਦਿੰਦੇ ਹਾਂ ਆਦਮੀ, ਪੁਰਾਣੇ ਕਹਿੰਦੇ ਹਾਂ। ਗੁਰਬਾਣੀ ਨੇ ਕਿਹਾ ਸੱਚ ਪੁਰਾਣਾ ਹੋਵੇ ਨਾ, ਜਦ ਅਸੀਂ ਕਹਿੰਦੇ ਹਾਂ ਪੁਰਾਣਾ ਕਹਿੰਦੇ, ਅਸੀਂ ਝੂਠ ਤੇ ਦ੍ਰਿਸ਼ਟੀ ਹੈ ਸਾਡੀ, ਸੱਚ ਤੇ ਨਹੀਂ ਹੈਗੀ, ਸਰੀਰ ਨੂੰ ਪੁਰਾਣਾ ਹੈ, ਉਹਦਾ ਕੀ ਪੁਰਾਣਾ, ਜੇ ਉਹਦੀ ਅਕਲ ਵੀ ਪੁਰਾਣੀ ਹੋ ਗਈ ਤਾਂ ਫਿਰ ਬੋਧੀ ਹੋ ਗਈ, ਅਕਲ ਕੰਮਦੀ ਨਹੀਂ ਰਹੀ, ਉਹ ਤਾਂ ਮਤਹੀਣ ਹੋ ਗਿਆ, ਸਤਾ ਦਾ ਮਤਹੀਣ ਕਿਉਂ ਗਿਆ, ਅਕਲ ਪੁਰਾਣੀ ਹੋ ਗਈ। ਅਕਲ ਰੋਜ਼ ਨਿੱਤ ਨਵੀਂ ਚਾਹੀਦੀ ਹੈ, ਸਾਹਿਬ ਮੇਰਾ ਨੀਤ ਨਵਾਂ। ਅੱਜ ਅਸੀਂ ਗੁਰਬਾਣੀ ਨੂੰ ਵਰਤਾਉਣ ਖਾਤਰ ਪੁਰਾਣੀ ਅਕਲ ਨਹੀਂ ਵਰਤ ਸਕਦੇ, ਪੁਰਾਣੇ ਉਹ ਨਹੀਂ ਵਰਤ ਸਕਦੇ ਸਾਰੇ ਜੋ ਪਿੱਛੇ ਵਰਤੇ ਹੋਏ ਨੇ, ਸਾਡੀ ਉਂਗਲੀ ਕਾਜੀ 'ਤੇ ਨਹੀਂ ਚਾਹੀਦੀ, ਸਾਡੀ ਉਂਗਲੀ ਅੱਜ ਦੇ ਕਾਜੀ 'ਤੇ ਚਾਹੀਦੀ ਹੈ, ਸਾਡੀ ਉਂਗਲੀ ਅੱਜ ਦੇ ਪੰਡਿਤ 'ਤੇ ਚਾਹੀਦੀ ਹੈ। ਅੱਜ ਪੰਡਿਤ ਨਵੇਂ ਨੇ, ਗੁਰਦੁਆਰੇ 'ਚ ਬੈਠੇ ਨੇ, ਅੱਜ ਭੁੱਖੇ ਮੱਲਾਂ ਘਰੇ ਸੀ ਹੋਰ ਨੇ, ਉਦੋਂ ਹੋਰ ਸੀ, ਅੱਜ ਇਸ ਦ੍ਰਿਸ਼ਟੀਕੋਣ ਤੋਂ ਅਰਥ ਹੋਣਗੇ। ਬਾਣੀ ਤਿੰਨੇ ਗੱਲਾਂ ਸੱਚੀ ਹੈ, ਇਹ ਪੁਰਾਣੀ ਹੋਣ ਵਾਲੀ ਚੀਜ਼ ਹੈ, ਇਹ ਤਾਂ ਨਿੱਤ ਨਵੀਂ ਹੈ। ਅੱਜ ਕੌਣ ਹੈ ਇਹਦੀ ਖਿਲਾਫ ਵਰਜ਼ੀ ਕਰਦਾ, ਉਦੋਂ ਹੋਣ ਦਿਓ, ਉਦੋਂ ਉਹ ਗਿਆਨ ਦੀ ਲੋੜ ਹੋਊ, ਅੱਜ ਦੀ ਘੜੀ 'ਚ ਕੀ ਲੋੜ ਹੈ। ਓਪਰੇਸ਼ਨ ਥੀਏਟਰ ਦੇ ਵਿੱਚ ਔਜ਼ਾਰ ਨੇ, ਕਿਤੇ ਜਿਹੜੀ ਚੀਜ਼ ਅੱਜ ਮਰੀਜ਼ ਕਿਹੜਾ ਆਇਆ ਉਹਦੇ 'ਤੇ ਔਜ਼ਾਰ ਉਹੀ ਚੱਲਣਗੇ, ਔਜ਼ਾਰ ਤਾਂ ਉਹੀ ਚੱਲਣਗੇ, ਇਹ ਤਾਂ ਔਜ਼ਾਰ ਨੇ ਸਾਡੇ ਕੋਲ ਤਾਂ। ਓਪਰੇਸ਼ਨ ਕਾਸੇ ਦਾ ਵੀ ਹੋਵੇ ਚਾਹੇ ਔਜ਼ਾਰ, ਤਾਂ ਉਹ ਤਾਂ ਔਜ਼ਾਰ ਦਾ ਔਜ਼ਾਰ ਹੈ, ਸਾਡੇ ਕੋਲ ਤਾਂ ਇੰਸਟਰੂਮੈਂਟ ਨੇ, ਇਹ ਔਗਣਾਂ ਨੂੰ ਕੱਟਣ ਵਾਲੇ ਨੇ। ਅੱਜ ਔਗਣ ਕਿੱਥੇ ਨੇ, ਕਿਹੜੀ ਨਵੀਂ ਕਿਹੜੀ ਪੋਜੀਸ਼ਨ ਧਾਰਨ ਕਰ ਲਈ ਉਹਨਾਂ ਨੇ, ਅੱਜ ਝੂਠ ਦਾ ਰੂਪ ਕੀ ਹੈ, ਕਿਹਾ ਜਾ ਅੱਜ ਕਿਹਦੇ ਸੰਦਰਭ ਚ ਅਸੀਂ ਗੱਲ ਕਰੀਏ? ਕਿਉਂਕਿ ਦੁਨੀਆਂ ਦੇ ਵਿੱਚ ਜੋ ਕੁਛ ਹੋ ਰਿਹਾ ਉਹਦੇ ਤੇ ਪ੍ਰਭਾਵ ਬਾਣੀ ਦਾ ਕਿਵੇਂ ਪਵੇ? ਵੱਧ ਤੋਂ ਵੱਧ ਲੋੜ ਸਿੱਖਾਂ ਨੂੰ ਬਾਣੀ ਦੀ, ਦੂਜੇ ਨੂੰ ਅਸੀਂ ਕਹਿੰਦੇ ਕਹੀਏ ਇਹਦੇ ਬਾਰੇ? ਉਹਨਾਂ ਦੇ ਆਪਣੇ ਦਾ ਗ੍ਰੰਥ ਹੈਗੇ ਨੂੰ ਕਹਿਣ, ਅਸੀਂ ਆਪਣਿਆਂ ਨੂੰ ਕਹੀਏ। ਸਾਰੇ ਸ਼ਹਿਰ ਨੂੰ ਥੋੜੀ ਕੋਈ ਝਾੜੂ ਮਾਰਦਾ, ਆਪਣੇ ਵਿਹੜੇ ਚ ਮਾਰਦਾ ਝਾੜੂ, ਜਿਹੜਾ ਮਾਰਦਾ ਕੋਈ ਮਹੱਲੇ ਝਾੜੂ ਮਾਰੀ ਦਾ, ਆਪਣੇ ਆਪਣੇ ਘਰ ਨੇ ਕੋਈ ਆਪਣਾ ਗੰਦਾ ਰੱਖੋ, ਕੋਈ ਸਾਫ਼ ਰੱਖੋ। ਅਸੀਂ ਆਪਣੇ ਘਰ ਚ ਝਾੜੂ ਮਾਰਨਾ, ਆਪਣੇ ਘਰ ਨੂੰ ਸਾਫ਼ ਸੁਥਰਾ ਕਰਨਾ, ਸਿੱਖੀ ਦੇ ਵਿਹੜੇ ਨੂੰ। ਸਾਨੂੰ ਦੋਇਆਂ ਨੂੰ ਅਸੀਂ ਦੋਇਆਂ ਨੂੰ ਅਸੀਂ ਲੜਾਈ ਖੇਡਣੀ ਹੈ ਕਹਿ ਕੇ, ਉਹ ਦੋਇਆਂ ਨੂੰ ਕਹਿ ਕੇ ਅਸੀਂ ਲੜਾਈ ਖੇਡਣੀ ਹੈ। ਜੇ ਘਰ ਦਾ ਝਾੜੂ ਮਾਰਾਂਗੇ, ਜੇ ਉਹ ਬੋਲਣਗੇ, ਦੂਏ ਕਹਿਣਗੇ ਵੀ ਠੀਕ ਹੈ ਬਈ ਤੁਸੀਂ ਫਿਰ ਜੇ ਕੁਰਬਾਨੀ ਨੂੰ ਤੁਸੀਂ ਗੁਰੂ ਮੰਨਦੇ ਹੋ, ਤੁਸੀਂ ਕਿਉਂ ਨਹੀਂ ਮੰਨਦੇ ਗੱਲ? ਹਾਂ ਇਹ ਦੱਸੋ, ਜਾਂ ਨਜਾਇਜ਼ ਹੈ ਕੋਈ ਗੱਲ ਦੱਸੋ। ਦੂਜੇ ਗੱਲ ਪੈਣਗੇ ਉਹਨਾਂ ਦੇ, ਗੱਲ ਮਾੜੀ ਕਿਹੜੀ ਕਹਿਤੀ ਉਹ ਦੱਸੋ, ਜਿਹੜੀ ਮਾੜੀ ਕਹਿਤੀ ਉਹ ਦੱਸੋ। ਚਲੋ ਉਹ ਪੁੱਛ ਲੈਣੇ, ਗੁਰਬਾਣੀ ਦੇ ਚੱਲਣ ਨੂੰ ਕਹਿਣਾ, ਗੁਰਬਾਣੀ ਦੇ ਸਹੀ ਅਰਥ ਕਰਨਾ ਕਹਿਣਾ, ਤੇ ਤੁਸੀਂ ਇਹ ਵੀ ਬੰਦ ਕਰ ਦੋਗੇ, ਇਹਦਾ ਹੀ ਤੁਹਾਨੂੰ ਗੁੱਸਾ ਲੱਗੂ, ਫਿਰ ਤੁਸੀਂ ਸਿੱਖ ਕਾਹਦੇ ਹੋਗੇ? ਗੁੱਸਾ ਲੱਗਦਾ ਛੱਡਦੇ ਹੋ ਸਿੱਖੀ ਨੂੰ, ਛੱਡਦੇ ਹੋ ਵੀ ਅਸੀਂ ਤਾਂ ਸਿੱਖ ਜੀ ਭਾਈ, ਤੁਸੀਂ ਜੋ ਸਿੱਖਾਂ ਨੂੰ ਕਹੋ ਅਸੀਂ ਤਾਂ ਜਿਹੜੇ ਸਿੱਖ ਹੋਣਗੇ ਉਹਨੂੰ ਕਹਿੰਦੇ ਰਹਿਣਾ, ਅਸੀਂ ਕਿਹੜਾ ਸਿੱਖ ਹਾਂ? ਮੁਸਲਮਾਨਾਂ ਨੂੰ ਕਹਿੰਦੇ ਗੁੱਸਾ ਲੱਗਦਾ, ਜਿਹੜੇ ਨਹੀਂ ਸਿੱਖ ਉਹਨਾਂ ਨੂੰ ਗੁੱਸਾ ਨਹੀਂ ਲੱਗਣਾ, ਗੁੱਸਾ ਉਹਨਾਂ ਨੂੰ ਲੱਗਣਾ ਕਹਿੰਦੇ ਨੇ ਅਸੀਂ ਸਿੱਖਾਂ, ਸਿੱਖੋ ਹੈ ਜੀ ਕਹਿੰਦੇ ਆ, ਧਰਮ ਕਾ ਧਰਮ ਕੋ ਹੈ ਨੀ, ਉਹ ਚਾਹੇ ਸੰਤ ਵੀ ਨੇ, ਉਹਦੇ ਤੇਰੇ ਸੰਤ ਆਉਂਦੇ ਨੇ, ਸਾਧ ਵੀ ਆਉਂਦੇ ਨੇ, ਕਹਿੰਦੇ ਨੇ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਉਹ ਹੈ ਨੀ। ਸਿਰਫ ਉਹਨਾਂ ਧਾਰਮਿਕ ਆਦਮੀਆਂ ਨੂੰ ਗੁੱਸਾ ਲੱਗੂਗਾ ਜਿਹੜੇ ਧਰਮ ਦਾ ਚੋਲਾ ਪਾਇਆ ਹੋਇਆ, ਭੇਖ ਬਣਾਇਆ ਹੋਇਆ, ਧਾਰਮਿਕ ਹੈ ਨੀ, ਤੇ ਉਹੀ ਤਾਂ ਦੁਨੀਆਂ ਨਾਲ ਧੋਖਾ ਕਰ ਰਹੇ ਨੇ, ਉਹੀ ਤਾਂ ਦੁਨੀਆਂ ਨੂੰ ਬਲੈਕਮੇਲ ਕਰ ਰਹੇ ਨੇ। ਬਲੈਕਮੇਲਰ ਕੌਣ ਨੇ? ਉਹੀ ਨੇ ਨਾ, ਚੋਰ ਨੂੰ ਚੋਰ ਕਹੇ ਪੁਲਿਸ, ਚੋਰ ਉਹਦੇ ਖਿਲਾਫ ਪਟੀਸ਼ਨ ਕਰ ਦੂਗਾ, ਮੈਨੂੰ ਚੋਰ ਕਹਿਤਾ, ਸਾਬਤ ਕਰੂਗੀ ਪੁਲਿਸ, ਸਾਬਤ ਨਾ ਹੋਵੇ ਉਹ ਅਲੱਗ ਗੱਲ ਹੈ, ਫਿਰ ਪੁਲਿਸ ਨੂੰ ਪੁੱਛਿਆ ਜਾ ਸਕਦਾ ਵੀ ਇਹਨਾਂ ਨੇ ਮੇਰੇ ਤੇ ਨਜਾਇਜ਼ ਕੇਸ ਕੀਤਾ, ਜੋ ਵੀ ਕੀਤਾ। ਜੇ ਉਹ ਹੈ ਉਹ ਚੋਰ, ਉਹਨੂੰ ਚੋਰ ਕਹਿਣਾ ਕਿਹੜੇ ਦੁਨੀਆਂ ਦਾ ਕਾਨੂੰਨ ਕਹਿਣਾ ਵੀ ਗਲਤ ਹੈ? ਚੋਰ ਨੂੰ ਚੋਰ ਕਹਿਣਾ, ਸੱਚ ਬੋਲਣਾ ਪਾਪ ਨਹੀਂ ਹੈ, ਦੁਨੀਆਂ ਨੂੰ ਦੱਸਣਾ ਸੱਚ ਹੈ ਤਾਂ ਸੱਚ ਹੈ।
ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ,
ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ, ਕੁਦਰਤ ਦੇ ਵਿੱਚ ਵਸਿਆ, ਕੌਣ ਵਸਿਆ ਕੁਦਰਤ ਦੇ ਵਿੱਚ? ਕੁਦਰਤ ਦੇ ਵਿੱਚ ਕੌਣ ਵਸਿਆ? ਕੁਦਰਤ ਦੇ ਵਿੱਚ ਵਸਿਆ ਹੁਕਮ, ਕੁਦਰਤ ਦੇ ਵਿੱਚ ਹੁਕਮ ਵਸਿਆ ਹੋਇਆ, ਜੋ ਹੁਕਮ ਹੋਈ ਤਾਂ ਕੁਦਰਤ ਹੈ, ਉਵੇਂ ਤਾਂ ਹੋ ਰਿਹਾ, ਪਰ ਜੋ ਵਾਪਰ ਰਿਹਾ ਸਭ ਕੁਛ ਵਰਤੇ ਤੇਰਾ ਪਾਣਾ, ਕੁਦਰਤ ਵਿੱਚ ਜੋ ਘਟਨਾਵਾਂ ਹੋ ਰਹੀਆਂ ਨੇ, ਜੋ ਅਸੀਂ ਦੇਖ ਰਹੇ ਹਾਂ, ਜੋ ਫੁੱਲ ਲੱਗ ਰਿਹਾ ਉਹ ਵੀ ਕੁਦਰਤ, ਜੋ ਝੜ ਰਿਹਾ ਉਹ ਵੀ ਕੁਦਰਤ, ਜੇ ਪੱਤਾ ਵੱਧ ਰਿਹਾ ਉਹ ਵੀ ਕੁਦਰਤ ਹੈ, ਪੱਤਾ ਝੜ ਰਿਹਾ ਉਹ ਵੀ ਕੁਦਰਤ, ਪੇੜ ਸੁੱਕ ਰਿਹਾ ਉਹ ਵੀ ਕੁਦਰਤ ਹੈ, ਤੇ ਪੇੜ ਪ੍ਰਫੁੱਲਤ ਹੋ ਰਿਹਾ ਉਹ ਵੀ ਕੁਦਰਤ, ਕੋਈ ਪੈਦਾ ਜੰਮ ਰਿਹਾ ਮਰ ਰਿਹਾ ਸਭ ਕੁਦਰਤ, ਕਿਤੇ ਬਹੁਤ ਬੜੀਆਂ ਬਿਮਾਰੀਆਂ ਨੇ ਉਹ ਵੀ ਕੁਦਰਤ ਪੈਦਾ ਹੁੰਦਾ, ਕਿਤੇ ਭੂਚਾਲ ਸੁਨਾਮੀ ਲਹਿਰ ਆਉਂਦੀ ਉਹ ਵੀ ਕੁਦਰਤ, ਸਭ ਕੁਛ ਵਰਤੇ
ਤੇਰਾ ਭਾਣ,
ਤੇਰਾ ਭਾਣ ਇਹਦੇ ਚ ਉਹਨੇ ਪਛਾਣ ਕਿਉਂ ਆਇਆ ਹੋਇਆ ਇਹ ਉਹਦਾ ਪਾਣ, ਇਹ ਉਹਦਾ ਪਾਣ ਹੈ, ਅਸੀਂ ਉਹ ਚ ਕੁਛ ਨਹੀਂ ਕਰ ਸਕਦੇ, ਜੋ ਹੋਇਆ ਚੰਗਾ ਹੀ ਹੋਇਆ, ਜੋ ਹੋਇਆ ਚੰਗਾ ਹੀ ਹੋਇਆ, ਬਸ ਅਸੀਂ ਉਹਨੂੰ ਮਾੜਾ ਕਹਿ ਨਹੀਂ ਸਕਦੇ। ਮਾੜਾ ਜਿਹਨੂੰ ਤੁਸੀਂ ਕਹੋਗੇ ਉਹਨੂੰ ਪ੍ਰੂਫ ਕਰੋ ਮਾੜਾ ਹੈ, ਕਿਉਂ ਸਾਡਾ ਆਪਣਾ ਦ੍ਰਿਸ਼ਟੀਕੋਣ ਉਹਦੇ ਨਾਲ ਮੇਲ ਨਹੀਂ ਖਾਂਦਾ, ਅਲੱਗ ਗੱਲ। ਸਾਡਾ ਆਪਣਾ ਦ੍ਰਿਸ਼ਟੀਕੋਣ ਮੇਲ ਨਹੀਂ ਖਾਵੇ ਭਾਣੇ ਨਾਲ, ਅਲੱਗ ਗੱਲ। ਸਾਡਾ ਖਾਂਦਾ ਹੀ ਕਦ ਹੈ, ਕਦ ਖਾਂਦਾ। ਭਗਤਾਂ ਦਾ ਦ੍ਰਿਸ਼ਟੀਕੋਣ ਉਹਦੇ ਨਾਲ ਮੇਲ ਖਾਂਦਾ, ਇਸ ਕਰਕੇ ਹਮੇਸ਼ਾ ਹੀ ਮੇਲ ਖਾਂਦਾ। ਭਗਤਾਂ ਨੂੰ ਨਹੀਂ ਮਾੜਾ ਲੱਗਦਾ, ਉਸੇ ਹੋਏ ਨਾ ਹੀ ਕੁਛ
ਬੁਰਾ,
ਪਰਮੇਸ਼ਰ ਦੇ ਬੁਰਾ ਕੁਛ ਨਹੀਂ ਹੋ ਸਕਦਾ, ਤੇ ਫਿਰ ਸਭ ਕੁਛ ਭਲਾ ਹੀ ਹੈ। ਤੇਰਾ ਅੰਤ ਨਾ ਜਾਈ ਲਖਿਆ, ਇਸ ਕਰਕੇ ਤੇਰਾ ਜਿਹੜਾ ਅੰਤ ਹੈ, ਕਿੱਥੇ ਤੱਕ ਤੂੰ ਹੈ ਹੁਕਮ, ਕਿੱਥੇ ਤੱਕ ਅਸੀਂ ਖਾਲਿਸਤਾਨ ਬਣਾਉਣਾ ਸਾਡੀ ਬੁੱਧੀ ਤੋਂ ਪਰੇ। ਤੇਰਾ ਤਾਂ ਭਾਣਾ ਸਾਰੇ ਚੱਲਦਾ ਖੰਡ ਪਰ ਭੰਡਾਂ ਚ, ਸੂਰਜ ਤੇ ਤੇਰਾ ਭਾਣਾ ਚੱਲਦਾ, ਚੰਦਰਮਾ ਤੇ ਤੇਰਾ ਭਾਣਾ ਚੱਲਦਾ, ਖਾਲਿਸਤਾਨ ਦੇ ਦਾਇਰੇ ਦੇ ਵਿੱਚ ਸੂਰਜ ਵੀ ਆਉਂਦਾ। ਸੂਰਜ ਪਰਮੇਸ਼ਰ ਦੇ ਅਧੀਨ ਹੈ, ਉੱਥੇ ਵੀ ਝੰਡਾ ਖਾਲਿਸਤਾਨ ਦੇ ਥੱਲੇ ਹੀ ਆਊਗੀ। ਹਵਾ, ਪਾਣੀ, ਅੱਗ, ਧਰਤੀ, ਇਹ ਧਰਤੀ ਨਹੀਂ ਸਾਰੀਆਂ ਧਰਤੀ, ਸਾਰੇ ਜੀਵ, ਸਾਰੀਆਂ ਯੂਨੀਆਂ, ਸਾਰੀਆਂ ਜਾਤੀਆਂ, ਰਹਿ ਫਿਰ ਕੀ ਹੈ, ਪਾਣੇ 'ਚ ਸਭ ਕੁਛ ਹੈ। ਜਿੱਥੇ ਤੱਕ ਪਾਣਾ ਹੈ ਉੱਥੇ ਤੱਕ ਖਾਲਿਸਤਾਨ। ਖਾਲਿਸਤਾਨ ਦਾ ਮਤਲਬ ਹੈ ਅਸੀਂ ਉਹ ਖਾਲਸ, ਅਸੀਂ ਪਾਣੇ ਦੀ ਸੋਚੀ ਉਹ ਦੇਣੀ, ਹੁਕਮ ਉਹਦਾ ਚੱਲਦਾ, ਕੋਈ ਰੋਕ ਨਹੀਂ ਸਕਦਾ। ਸਭ ਨੇ ਛਾਲਾਂ ਮਾਰੀਆਂ, ਉਦਾਂ ਤਾਂ ਉਹੀ ਹੈ ਜੋ ਕਰਤਾ ਕਰਦਾ, ਇਹ ਸਮਝਾਉਣਾ ਹੀ ਆ ਅਸੀਂ। ਰਾਜ ਆਪ ਨਹੀਂ ਕਰਨਾ, ਰਾਜ ਤਾਂ ਹੋਏ ਰਿਹਾ ਉਹਦਾ, ਆਪਦਾ ਹੀ ਤਾਂ ਕਰੀਏ ਹੋ ਨਾ ਰਿਹਾ ਹੋਵੇ। ਪਾਣੇ ਤੋਂ ਸੂਰਜ ਉਲਟ ਕੇ ਚੱਲ ਕੇ ਦਿਖਾਵੇ, ਦੋ ਮਿੰਟ ਰੋਕ ਕੇ ਦਿਖਾਵੇ, ਸੂਰਜ ਕਿਵੇਂ ਰੁਕੂਗਾ, ਚੱਲਦਾ ਨਾ ਕਿਹਦੇ ਭਾਣੇ ਚੱਲਦਾ, ਖਾਲਸਾ ਦੇ ਭਾਣੇ ਚੱਲਦਾ ਸੂਰਜ। ਪਰ ਖਾਲਸਾ ਪਰਮੇਸ਼ਰ ਦੇ ਭਾਣੇ ਚ ਆਪ ਨਹੀਂ ਚੱਲਦਾ, ਕਹਿੰਦਾ ਖਾਲਸਾ, ਸੂਰਜ ਤਾਂ ਚੱਲਦਾ ਉਹਦੇ ਭਾਣੇ ਚ, ਇਹ ਖਾਲਸਾ ਕਹਾਉਣ ਵਾਲਾ ਉਹਦੇ ਭਾਣੇ ਚੱਲਦਾ ਜੀ। ਤੁਹਾਡਾ ਤਾਂ ਸੂਰਜ ਚੱਕਰ ਨਾਲ ਜੜ, ਤੁਹਾਡਾ ਹਵਾ ਚੰਗੀ ਹੈ, ਪੈ ਵਿੱਚ ਪਵਣ ਵਹਿ ਸਦ, ਪੈ ਵਿੱਚ ਚੱਲਣਾ ਲੱਖ, ਜੇ ਦਰਿਆ ਪਾਣੀ ਚੱਲਦਾ ਸਮੁੰਦਰ ਤੱਕ ਪਹੁੰਚ ਵੀ ਜਾਂਦਾ। ਜਿੱਦਣ ਖਾਲਸਾ ਪਾਣੀ ਚੱਕੂ, ਇਹਨੂੰ ਕੋਈ ਰੋਕ ਨਹੀਂ ਸਕਦਾ ਆਪਣੇ ਮੂਲ ਤੱਕ ਪਹੁੰਚਣ ਤੇ, ਸੱਚਖੰਡ, ਸੱਚਖੰਡ ਪਹੁੰਚਣ ਤੇ ਕੋਈ ਨਹੀਂ ਰੋਕ ਸਕਦਾ। ਇਹ ਚੱਲਦਾ ਨਹੀਂ ਪਾਣੀ 'ਚ, ਦਰਿਆ ਉਹਦੇ ਪਾਣੀ ਚੱਲੇ ਸਮੁੰਦਰ ਤੱਕ ਪਹੁੰਚ ਜਾਂਦਾ, ਇਹ ਚੱਲਦਾ ਨਹੀਂ ਪਾਣੀ 'ਚ। ਕਹਿੰਦਾ ਖਾਲਸਾ ਪਾਣੀ ਚੱਲਦਾ ਨਹੀਂ, ਪਾਣਾ ਬੁਰਾ ਲੱਗਦਾ। 84 ਦੇ ਦੰਗਿਆਂ ਦਾ ਰੌਲਾ ਪਈ, ਉਹ ਵੀ ਪਾਣੀ 'ਚ ਵਰਤੇ ਨੇ, ਬੁਰਾ ਕਹਦੇ ਜਾਂ ਕਹੋ ਪਰਮੇਸ਼ਰ ਦੇ ਪਾਣੀ 'ਚ ਨਹੀਂ ਵਰਤੇ, ਉੱਥੇ ਹੋਏ ਨਾ ਹੀ ਕੁਛ
ਬੁਰਾ,
ਹੋਰ ਇਹ ਕਹੋ ਕਿ ਕੁਛ ਕਰਾ। ਇੱਥੇ ਵੀ ਇਹੀ ਲਾਗੂ ਹੈ, ਦੂਜਿਆਂ 'ਤੇ ਨਾ ਲਾਗੂ ਕਰੋ, ਪਹਿਲਾਂ ਆਪਣੇ 'ਤੇ ਲਾਗੂ ਕਰੀ ਦੀ ਹੈ। ਭਗਤਾਂ ਨੇ ਆਪਣੇ 'ਤੇ ਲਾਗੂ ਕਰੀ ਹੈ, ਪਾਣਾ ਆਪਣੇ 'ਤੇ ਲਾਗੂ ਕਰਨਾ, ਦੋਹਾਂ 'ਤੇ ਨਹੀਂ ਲਾਗੂ ਕਰਨਾ। ਦੋਹਾਂ 'ਤੇ ਲਾਗੂ ਕਰਨਾ ਜਿਹਦਾ ਪਾਣਾ ਉਹ ਲਾਗੂ ਕਰੇ, ਉਹ ਸਮਰੱਥ ਹੈ, ਆਪੇ ਲਾਗੂ ਕਰੂਗਾ। ਤੁਸੀਂ ਤਾਂ ਦੱਸਣਾ ਹੀ ਹੈ, ਲਾਗੂ ਨਹੀਂ ਅਸੀਂ ਕਰਨਾ, ਦੱਸਣਾ ਬਸ।
ਮਹੱਲਾ ਦੂਜਾ। ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਧਾਤਮਾ।
ਇਹ ਕ੍ਰਿਸ਼ਨ ਸਰਬ ਦੇਵਾ, ਦੇਵੇ ਨੂੰ ਦੇਖੋ ਕੰਨਾ ਲੱਗਿਆ ਹੋਇਆ, ਹੁਣ ਦੇਵ ਨੂੰ ਕੰਨਾ ਨਹੀਂ ਹੈ, ਦੇਵਾ ਨੂੰ ਕੰਨਾ। ਜਿਹੜਾ ਦੇਵਾ ਹੈ, ਦੇਵ ਦੇਵਾ ਦੋ ਹੋ ਗਏ, ਦਾਲ ਹੋ ਗਈ, ਦੇਵਾ ਸਰੀਰ ਦੇ ਵਿੱਚ ਹੈ, ਜਿਹੜਾ ਜੀ ਹੈ ਨਾ, ਜੀ ਜੀਵ ਆਤਮਾ, ਇਹ ਦੇਵ ਹੈ, ਇਹਦੇ ਅੰਦਰ ਦੇਵ ਹੈ, ਦੇਵੇ ਦੇ ਅੰਦਰ ਹੈ। ਜਿਹੜੀ ਸੂਰਜ ਦੀ ਜਿਹੜੀ ਧੁੱਪ ਹੈ, ਲਾਈਟ ਹੈ, ਜੋਤ ਹੈ, ਉਹ ਦੇਵਾ ਹੈ, ਸੂਰਜ ਦੇਵ ਹੈ, ਸੂਰਜ ਲਾਈਟ ਦੇ ਰਿਹਾ। ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉਹ ਦੇਵ ਹੈ, ਅੰਤਰ ਦੇਵ ਨਾ ਜਾਣਿਆ, ਸਿੱਧੂ ਇਹਨਾਂ ਨਹੀਂ ਜਾਣਦਾ ਕਿ ਇਹਦੇ ਅੰਦਰ ਦਾ, ਇਹਦੇ ਦੇਵ ਦੇਵਤਾ ਇਹਦੇ ਆਪਣੇ ਅੰਦਰ, ਔਰ ਜਿੱਥੇ ਤੱਕ ਦੇਵਤੇ ਦਾ ਸਵਾਲ ਹੈ, ਦੇਵਤਾ ਜਿਹਨੂੰ ਕਹਿੰਦੇ ਉਹ ਆਦਮੀ ਹੈ, ਦੇਵਤਾ ਤਾਂ ਖੁਦ ਆਦਮੀ ਹੈ, ਆਦਮੀ ਦੇਵਤਾ ਵੀ ਹੋ ਸਕਦਾ ਹੈ, ਰਾਕਸ਼ਸ ਵੀ ਹੋ ਸਕਦਾ। ਬਲਿਹਾਰੀ ਗੁਰ ਆਪਣੇ ਦਿਹਾੜੀ ਸਤਵਾਰ ਜਿਨ ਮਾਣਸ ਤੇ ਦੇਵਤੇ ਕੀਏ, ਜੰਮਿਆ ਮਾਣਸ ਹੈ, ਜੰਮਦਾ ਮਾਣਸ ਹੈ, ਚਾਹੇ ਦੇਵਤਾ ਬਣ ਜਾਵੇ ਚਾਹੇ ਰਾਕਸ਼ਸ ਬਣ ਜਾਵੇ। ਕਬੁੱਧ ਲੈ ਲਈ, ਦੁਰਮਤ ਸੁਣ ਲਈ, ਦੁਰਮਤ ਮੰਨ ਲਈ, ਰਾਕਸ਼ਸ ਬਣ ਗਿਆ। ਗੁਰਮਤ ਸੁਣ ਲਈ, ਦੇਵਤਾ ਬਣ ਗਿਆ। ਆਪਣਾ ਜੋ ਕੰਮ ਕਰਨ ਆਇਆ ਉਹ ਕਰਨ ਲੱਗ ਗਿਆ ਜੰਮਦਾ ਹੀ, ਜਿਵੇਂ ਧਰੂ ਪ੍ਰਹਲਾਦ ਨੇ ਕਰ ਲਿਆ ਬਚਪਨ ਤੇ ਹੀ, ਤਾਂ ਉਹ ਦੇਵਤਾ ਸ਼ੁਰੂ ਤੋਂ ਹੀ ਦੇਵਤਾ। ਜੇ ਉਲਟੇ ਰਾਹ ਪੈ ਗਿਆ, ਬਾਹਰ ਟੋਣ ਲੱਗ ਗਿਆ, ਧਰਮ ਦੀ ਪੜ੍ਹਾਈ ਉਲਟੀ ਪੜ੍ਹ ਲਈ, ਜਿਹੜੇ ਬਾਹਰ ਕਹਿੰਦੇ ਨੇ ਬਾਹਰ ਹੈ, ਮੈਂ ਕੁਛ ਕਰ ਸਕਦਾ ਮੈਂ ਕਰਦਾ, ਮੈਂ ਦਾਨ ਕਰਦਾ ਮੈਂ ਪੁੱਤ, ਇਹ ਰਾਹ ਪੈ ਗਿਆ, ਮੈਂ ਵਾਲੇ ਰਾਹ ਪੈ ਗਿਆ, ਫਿਰ ਇਹ ਰਾਸ ਬਾਹਰ ਟੋਲ ਲੈਣ ਸਿਰ ਭਰਮ ਭੁਲਾਈ, ਫਿਰ ਇਹਦਾ ਭਰਮ ਵੱਜੂਗਾ। ਜੇ ਤਾਂ ਇਹਦਾ ਗਿਆਨ ਵੱਧਦਾ, ਚਾਨਣ ਵੱਧਦਾ, ਇਹਦੇ ਅੰਦਰ ਰੋਸ਼ਨੀ ਵੱਧਦੀ ਹੈ, ਫਿਰ ਇਹ ਦੇਵਤਾ ਹੈ। ਜੇ ਇਹਦੇ ਅੰਦਰ ਢੇਰਾ ਵੱਧਦਾ, ਫਿਰ ਇਹ ਰਾਕਸ਼ਸ ਹੈ। ਇਹੀ ਰਾਕਸ਼ਸ ਹੈ, ਇਹੀ ਦੇਵਤਾ, ਜਿਨ ਮਾਣਸ ਤੇ ਦੇਵਤੇ, ਦੇਵਤਾ ਹੈ ਖੁਦੇ, ਦੇਵਤਾ ਬਣ ਸਕਦਾ, ਦੇਵਤੇ ਦੀ ਪੂਜਾ ਕਰਨ ਦੀ ਲੋੜ ਨਹੀਂ, ਦੇਵਤੇ ਦੀ ਦੇਵ ਦੀ ਪੂਜਾ ਹੁੰਦੀ, ਦੇਵ ਨੇ ਕਿਉਂ ਸਰੈਂਡਰ ਹੋਣਾ, ਦੇਵ ਹੋਰ ਚੀਜ਼ ਹੈ, ਦੇਵਤਾ ਹੋਰ ਚੀਜ਼। ਇਹ ਗੱਲ ਦਾ ਵੀ ਭੁਲੇਖ ਹੈ ਸਿੱਧੂ ਮੱਤ ਚ, ਦੇਵ ਔਰ ਦੇਵਤੇ ਦਾ ਵੀ ਫਰਕ ਹੈ, ਇੱਥੇ ਦੇਵ ਔਰ ਦੇਵਤਾ ਦੋਏ ਹੁੰਦੇ। ਕ੍ਰਿਸ਼ਨ ਦਾ ਮਤਲਬ ਹੈ ਕਾਲਾ, ਜਿਹਦਾ ਜੋ ਕਲੰਕਤ ਹੈ, ਜਿਹਨੂੰ ਕਲੰਕ ਲੱਗਿਆ ਹੋਇਆ ਆ, ਜਿਹਦੇ ਅੰਦਰ ਭਰਮ, ਜਿਦਕੇ ਮਨ ਮੈਂ ਭਰਮ, ਜਿਹਦੇ ਅੰਦਰ ਭਰਮ ਹੈ, ਭਰਮੇ ਭੂਲਾ ਦੇ ਸਤਾਵੈ, ਉਹ ਜੋ ਕ੍ਰਿਸ਼ਨ ਉੱਤੇ ਕਾਲਾ ਹੈ, ਉਹਦੇ ਅੰਦਰ ਕ੍ਰਿਸ਼ਨ ਦਾ ਮਤਲਬ ਹੈ ਕਾਲਾ ਹੁੰਦਾ, ਕ੍ਰਿਸ਼ਨ ਦਾ ਰੰਗ ਵੀ ਕਾਲਾ ਹੀ ਮੰਨਦੇ ਨੇ, ਵੀ ਕਾਲਾ ਸੀ, ਕਾਲਾ ਹੈ ਮਨ, ਜਨਮ ਜਨਮ ਕੀ ਇਸ ਮਨ ਕੋਲ ਮਨ ਲੱਗ ਗਈ, ਕਾਲਾ ਹੋਇਆ, ਇਸ ਕਰਕੇ ਇਹਨੂੰ ਸਾਰਿਆਂ ਦੇ ਅੰਦਰ ਜਿਹੜਾ ਜੀਵ ਆਤਮਾ ਹੈ, ਜਾਂ ਐਂ ਕਹਿ ਲਓ ਸਾਰੇ ਹੀ ਕ੍ਰਿਸ਼ਨ ਨੇ, ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਰੋੜਾਂ ਹੀ ਕ੍ਰਿਸ਼ਨ ਬਣਾਏ ਨੇ, ਸਾਰੇ ਕ੍ਰਿਸ਼ਨ ਨੇ, ਕਿੱਥੇ ਬਣਾਏ ਨੇ ਕ੍ਰਿਸ਼ਨ ਕਰੋੜਾਂ, ਕੀੜਾ ਹੈ ਕ੍ਰਿਸ਼ਨ, ਕੀਟ ਮਤਲਬ ਜਿਹੜਾ ਸਰੀਰ ਨਾਲ ਜੁੜਿਆ ਹੋਇਆ, ਉਹ ਕੀੜਾ ਜਿਹੜਾ ਅੰਦਰ ਦੇਵ ਹੈ, ਉਹ ਰਾਮ ਹੈ, ਕਿਤੇ ਰਾਮ ਸੇ ਮੇਟ ਡਾਰੇ ਉਪਾਏ, ਉਹਨੂੰ ਕੀੜਾ ਨਹੀਂ ਕਿਹਾ ਹੋਇਆ, ਉਪਾਏ ਔਰ ਮੇਟ ਡਾਰੇ ਤਾਂ ਕਿਹਾ ਹੋਇਆ, ਪਰ ਉਹਨੂੰ ਕੀੜਾ ਨਹੀਂ ਕਿਹਾ ਹੋਇਆ। ਸਭਾ ਘਰ ਰਾਮ ਬੋਲਦਾ ਹੈ, ਜਿਹੜਾ ਅੰਦਰ ਬੋਲਦਾ ਉਹ ਰਾਮ ਹੈ, ਜਿਹੜਾ ਦੇਹ ਚ ਬੋਲਦਾ ਉਹ ਕ੍ਰਿਸ਼ਨ, ਦੋਏ ਕੋਈ ਨੇ, ਦੋਏ ਰਲ ਕੇ ਇੱਕ ਨੇ, ਉਹਨਾਂ ਦਾ ਝਗੜਾ, ਕ੍ਰਿਸ਼ਨ ਤ੍ਰੇਤੇ ਦਾ ਅਵਤਾਰ ਹੈ, ਉਹ ਦੁਆਪਰ ਦਾ ਅਵਤਾਰ ਹੈ, ਉਹ ਫਲਾਨਾ ਅਵਤਾਰ ਹੈ, ਉਹ ਟਿਮਲਾ, ਦੁਆਪਰ ਤ੍ਰੇਤਾ ਵੀ ਅਲੱਗ ਅਲੱਗ ਨਹੀਂ ਹੈ, ਉਹ ਗੱਲ ਆਊਗਾ, ਦੁਆਪਰ ਤ੍ਰੇਤਾ ਕੀ ਹੁੰਦੇ ਨੇ, ਉਹਨਾਂ ਨੇ ਕੀ ਬਣਾਤਾ, ਕੁਛ ਦਾ ਕੁਛ ਬਣਾਤਾ। ਇਸੇ ਕਰਕੇ ਸੁੱਧ ਸਿਮਰਤ ਸ਼ਾਸਤਰ ਸਗਲ, ਗੁਰਬਾਣੀ ਦੇ ਸ਼ੁੱਧ ਕੀਤੇ ਨੇ, ਸਿਮਰਤ ਸ਼ਾਸਤਰਾਂ ਸ਼ੁੱਧ ਕੀਤੇ ਨੇ, ਉਹਨਾਂ ਦਾ ਕ੍ਰਿਸ਼ਨ ਦਾ ਭੁਲੇਖਾ ਕੱਢਿਆ, ਰਾਮ ਦਾ ਭੁਲੇਖਾ ਕੱਢਿਆ, ਉਹਨਾਂ ਵਾਲਾ ਰਾਮ ਬਣਿਆ ਨਹੀਂ ਹੈ। ਉਹ ਕਹਿੰਦੇ ਨੇ ਇੰਨੀ ਵਾਰ ਰਾਮ ਦਾ ਨਾਂ ਆਇਆ, ਰਾਮ ਮੰਨਿਆ ਨਹੀਂ, ਰਾਮ ਰਿਜੈਕਟ ਕੀਤਾ ਉਹਨਾਂ ਵਾਲਾ, ਜਿਹੜਾ ਉਹਨਾਂ ਵਾਲਾ ਰਾਮ ਕ੍ਰਿਸ਼ਨ ਹੈ, ਉਹਦੇ ਵਾਸਤੇ ਤਾਂ ਦਸਮ ਪਾਤਸ਼ਾਹ ਕਹਿੰਦਾ ਕਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ, ਕਿੰਨੇ ਹੀ ਰਾਮ ਔਰ ਕ੍ਰਿਸ਼ਨ ਹੁੰਦੇ ਆਏ ਨੇ ਇੱਥੇ ਤਾਂ, ਕਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ, ਤੇਨੇ ਕਾਲ ਖਾਪਿਓ ਨੱਤੇ ਕਾਲ ਕਾਏ, ਤਾਂ ਕਾਲ ਨੇ ਸਾਰੇ ਖਵਾਤੇ, ਕਾਲ ਤਾਂ ਨਹੀਂ ਕੁਛ ਵਿਗਾੜ ਸਕੇ ਉਹ, ਯਾਨੀ ਕਾਲ ਨਾਲ ਉਹ ਲੜੇ ਹੀ ਨਹੀਂ,